ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜਾਉ ਕਰਹ ਹਾਜ਼ਰ ਹਯੂਰ ਖੁਦਾਏ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੋਕ ਦਮ ਕਰਾਰੀ ਜਾਉ ਕਰਹ ਹਾਜ਼ਰ ਹਯੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸੇਹਰ ਮੇਲਾ ਦਸਤਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸਮੇ ਜਹਿ ਤਹ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰ ਜਾਨ ਸੋਏ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰ ਜਾਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਦੱਸਾਂ ਹਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰਤਾ ਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਪਿਆਰੀ ਗੁਰਸਿੱਖ ਸਾਧ ਸੰਗਤ ਜੀ ਆਪ ਜੀ ਨੇ ਬੜੇ ਹੀ ਅਦਬ ਔਰ ਸਤਿਕਾਰ ਦੇ ਨਾਲ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਸ਼ਬਦ ਸਰਵਣ ਕੀਤਾ ਹੈ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਡਿੱਠੇ ਸਭੇ ਥਾਂ ਨਹੀਂ ਤੁਦ ਜਿਹਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਅੰਮ੍ਰਿਤ ਵੇਲੇ ਦਾ ਜੋ ਰੱਬੀ ਆਵਾਜ਼ਾਂ ਆਇਆ ਉਹ ਪਾਵਨ ਹੁਕਮ ਵਿਚਾਰਨ ਦਾ ਸੁਭਾਗ ਸਮਾਂ ਸਾਨੂੰ ਸਭ ਨੂੰ ਮਿਲਿਆ ਹੈ। ਗੁਰੂ ਸਵਾਰੇ ਖਾਲਸਾ ਜੀ, ਇਹ ਜੋ ਪਾਵਨ ਸ਼ਬਦ ਆਪ ਜੀ ਨੇ ਅੰਮ੍ਰਿਤ ਵੇਲੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਸੁਣਿਆ ਔਰ ਇਸ ਵਕਤ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸੁਣਾਇਆ, ਇਹ ਪਾਵਨ ਪਵਿੱਤਰ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 727 ਅੰਗ ਦੇ ਉੱਤੇ ਸੁਭਾਇਮਾਨ ਹੈ। ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾਉਂਦੇ ਹਨ, ਇਹ ਸਭ ਕੁਝ ਆਪਾਂ ਨੇ ਸਰਵਣ ਕਰਨਾ ਹੈ। ਆਓ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਫਤਿਹ ਨੂੰ ਆਪਾਂ ਸਾਰਿਆਂ ਨੇ ਫਤਿਹ ਬੁਲਾ ਕੇ ਇਸ ਸ਼ਬਦ ਦੀ ਆਰੰਭਤਾ ਵਿਚਾਰ ਨੂੰ ਆਰੰਭ ਕਰਨਾ। ਕੋਈ ਰਸ ਨਾ ਵਾਂਝੀ ਨਾ ਰਹੇ, ਮਨ ਦੀ ਇਕਾਗਰਤਾ ਦੇ ਨਾਲ ਸੀਸ ਨੂੰ ਝੁਕਾ ਕੇ ਗੁਰੂ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਓ ਔਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੇ ਕਬੀਰ ਜੀ।
ਤਿਲੰਗ ਬਾਣੀ ਭਗਤਾਂ ਕੀ, ਤਿਲੰਗ ਰਾਗ ਦਾ ਨਾਮ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਗਾਂ ਦੇ ਵਿੱਚੋਂ 14ਵਾਂ ਸਥਾਨ ਤਿਲੰਗ ਰਾਗ ਦਾ ਹੈ। ਜਿਵੇਂ ਸ਼੍ਰੀ ਰਾਗ ਮਾਝ, ਗੌੜੀ, ਆਸਾ, ਗੁਜਰੀ, ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਤਨਾਸਰੀ, ਜੈਤਸਰੀ, ਟੋਡੀ, ਬਰਾੜੀ, ਤਿਲੰਗ। ਤਿਲੰਗ ਰਾਗ ਦਾ ਨਾਮ ਹੈ। ਤਿਲੰਗ ਰਾਗ ਦੇ ਅੰਦਰ ਬਾਣੀ ਭਗਤਾਂ ਕੀ, ਇਹ ਦੱਸਿਆ ਹੈ ਕਿ ਅੱਗੇ ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ। ਬਾਣੀ ਭਗਤਾਂ ਕੀ, ਕਬੀਰ ਜੀ, ਇਹ ਜੋ ਪਾਵਨ ਸ਼ਬਦ ਹੈ, ਭਗਤਾਂ ਦੀ ਬਾਣੀ ਅੱਗੇ ਆਰੰਭ ਹੋ ਰਹੀ ਤਿਲੰਗ ਰਾਗ ਦੇ ਅੰਤ ਵਿੱਚ, ਔਰ ਇਹ ਜੋ ਸ਼ਬਦ ਆਪ ਜੀ ਨੇ ਸੁਣਿਆ ਹੈ, ਇਹ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਹੈ। ਇਹ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਹੈ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਖਾਲਸਾ ਜੀ ਮੰਗਲਾਚਰਨ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਤੋਂ ਭਾਵ ਹੈ ਅਦੁੱਤੀ, ਜੋ ਬ੍ਰਹਮ ਹੈ ਜਿਹਦੇ ਵਰਗਾ ਦੂਜਾ ਕੋਈ ਹੈ ਨਹੀਂ। ਓਅੰਕਾਰ ਦਾ ਅਰਥ ਹੈ ਸਰਬ ਪ੍ਰਕਾਸ਼ਕ, ਸਰਬ ਵਿਆਪਕ, ਰੱਖਿਆ ਕਰਨ ਵਾਲਾ। ਸਤਿਗੁਰ ਪ੍ਰਸਾਦ ਜੋ ਇੱਕ ਹੈ, ਜੋ ਹਰ ਜਗ੍ਹਾ ਵਿਆਪਕ ਹੈ, ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇੱਥੇ ਤੱਕ ਤਾਂ ਸ਼ਬਦ ਬਾਰੇ, ਕਿਹੜੇ ਰਾਗ ਵਿੱਚ ਹੈ, ਕਿਹੜੇ ਭਗਤ ਜੀ ਦਾ ਸ਼ਬਦ ਹੈ, ਔਰ ਮੰਗਲਾਚਰਨ ਬਾਰੇ ਅਸੀਂ ਜਾਣਿਆ ਹੈ। ਆਓ ਅੱਗੇ ਕਬੀਰ ਜੀ ਇਸ ਸ਼ਬਦ ਵਿੱਚ ਕੀ ਸਮਝਾਉਂਦੇ ਹਨ, ਸਮਝਣ ਦਾ ਯਤਨ ਕਰੀਏ ਜੀ।
ਵੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ।
ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਨੂੰ ਆਰੰਭ ਕਰ ਰਹੇ, ਵੇਦ ਕਤੇਬ ਇਫਤਰਾ ਪਾਈ, ਇਸ ਸ਼ਬਦ ਨੂੰ ਆਰੰਭ ਕਰਦਿਆਂ ਇਸ ਤੋਂ ਪਹਿਲਾਂ ਇਸ ਸ਼ਬਦ ਦੇ ਬਾਰੇ ਥੋੜ੍ਹਾ ਜਿਹਾ ਮੈਂ ਆਪ ਜੀ ਨੂੰ ਦੱਸ ਦੇਵਾਂ। ਭਗਤ ਕਬੀਰ ਸਾਹਿਬ ਜੀ ਬਨਾਰਸ ਵਿੱਚ ਰਹਿੰਦੇ, ਐਸਾ ਸਮਾਂ ਸੀ ਕਿ ਬਨਾਰਸ ਦੇ ਅੰਦਰ ਹਿੰਦੂ ਲੋਕ ਰਹਿੰਦੇ, ਪਹਿਲਾਂ ਵੀ ਰਹਿੰਦੇ ਸੀ, ਹੁਣ ਵੀ ਰਹਿੰਦੇ। ਹਿੰਦੂ ਲੋਕਾਂ ਦਾ ਉੱਥੇ ਪ੍ਰਚਾਰ ਇਹ ਸੀ ਕਿ ਵੇਦ ਹੀ ਸਭ ਤੋਂ ਸ੍ਰੇਸ਼ਟ ਹਨ, ਵੇਦਾਂ ਨੂੰ ਪੜ੍ਹਨ ਵਾਲਾ ਹੀ ਸਵਰਗ ਨੂੰ ਜਾਏਗਾ। ਔਰ ਜਿਹੜੇ ਮੁਸਲਮਾਨ ਲੋਕ ਸਨ ਉਹਨਾਂ ਦਾ ਉਸ ਵੇਲੇ ਰਾਜ ਸੀ, ਉਹ ਰਾਜ ਉੱਤੇ ਬੈਠੇ ਸਨ, ਗੱਦੀ ਉੱਤੇ ਬੈਠੇ ਸਨ, ਅਤੇ ਉਹ ਲੋਕਾਂ ਨੂੰ ਧੱਕੇ ਨਾਲ ਜਾ ਕੇ ਕਹਿੰਦੇ ਸਨ, ਅਗਰ ਤੁਸੀਂ ਇਸਲਾਮ ਕਬੂਲ ਲਓ, ਅਗਰ ਇਸਲਾਮ ਧਰਮ ਦੀਆਂ ਕਿਤਾਬਾਂ ਤੌਰੇਤ, ਜ਼ਬੂਰ, ਅੰਜ਼ੀਲ ਔਰ ਕੁਰਾਨ ਇਹਨਾਂ ਦੇ ਉੱਤੇ ਵਿਸ਼ਵਾਸ ਲੈ ਆਓ ਤਾਂ ਤੁਹਾਡਾ ਭਲਾ ਹੋਏਗਾ। ਲੋਕਾਂ ਦੇ ਵਿੱਚ ਅਕਸਰ ਝਗੜੇ ਚੱਲਦੇ ਰਹਿੰਦੇ, ਬਹਿਸਾਂ ਚੱਲਦੀਆਂ ਰਹਿੰਦੀਆਂ, ਹਿੰਦੂ ਅਤੇ ਮੁਸਲਮਾਨ ਲੋਕ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਝਗੜਾ ਕਰਦੇ। ਇਸ ਤਰ੍ਹਾਂ ਦੀਆਂ ਗੱਲਾਂ ਕਈ ਵਾਰ ਗੁਰੂ ਨਾਨਕ ਸਾਹਿਬ ਕੋਲ ਵੀ ਆਈਆਂ। ਭਾਈ ਗੁਰਦਾਸ ਜੀ ਨੇ ਆਪਣੀਆਂ ਬਾਰਾਂ ਵਿੱਚ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ। ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ। ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਉਸ ਸਮੇਂ ਹਿੰਦੂ ਅਤੇ ਮੁਸਲਮਾਨ ਲੋਕ ਇਕੱਠੇ ਹੋ ਕੇ ਆ ਜਾਂਦੇ ਅਤੇ ਪੁੱਛਦੇ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਆਪ ਜੀ ਨਿਰਪੱਖ ਵਿਚਾਰ ਕਰਦੇ ਹੋ, ਆਪ ਜੀ ਭੇਦਭਾਵ ਨਹੀਂ ਕਰਦੇ, ਆਪ ਜੀ ਸੱਚ ਦੀ ਗੱਲ ਕਹਿੰਦੇ ਹੋ, ਕਿਰਪਾ ਕਰਕੇ ਦੱਸੋ ਵੀ ਇਹਨਾਂ ਧਰਮਾਂ ਦੇ ਵਿੱਚੋਂ ਹਿੰਦੂ ਲੋਕ ਵੱਡੇ ਹੈ ਜਾਂ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਲੋਕ ਵੱਡੇ ਹੈ। ਅਤੇ ਗੁਰੂ ਨਾਨਕ ਦੇਵ ਸਾਹਿਬ ਵੀ ਸੱਚ ਦਾ ਫੈਸਲਾ ਸੁਣਾ ਦਿੰਦੇ ਸਨ, ਬਾਬਾ ਜੀ ਆਖ ਦਿੰਦੇ ਸਨ, ਹਿੰਦੂ ਮੁਸਲਮਾਨ ਦੋਏ ਦਰਗਹਿ ਅੰਦਰ ਲਹਿਣ ਨਾ ਢੋਈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਨ ਕਿ ਜਿਹੜਾ ਬੰਦਾ ਨੇਕੀ, ਜਿਸਦੇ ਜੀਵਨ ਦੇ ਵਿੱਚ ਅਮਲ ਨੇਕੀ ਵਾਲੇ ਹਨ, ਜਿਸਦੇ ਕਰਮ ਨੇਕੀ ਵਾਲੇ ਹਨ, ਉਹ ਬੰਦਾ ਰੱਬੀ ਦਰਗਾਹ ਵਿੱਚ ਜਾਏਗਾ। ਅਤੇ ਬਾਕੀ ਬਾਬਾ ਜੀ ਕਹਿ ਦਿੰਦੇ ਸਨ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਜਿਸਦੇ ਸ਼ੁਭ ਅਮਲ ਨਹੀਂ ਉਹ ਦੋਵੇਂ ਰੱਬੀ ਦਰਗਾਹ ਵਿੱਚ ਰੋਣਗੇ, ਇੱਥੇ ਸ਼ੁਭ ਅਮਲਾਂ ਤੋਂ ਵਾਂਝੇ ਰਹਿ ਜਾਣਗੇ। ਇਸੇ ਤਰ੍ਹਾਂ ਦੀ ਮੁਸ਼ਕਲ ਹਾਲਾਤ ਜਦੋਂ ਬਣਦੇ ਸਨ ਤਾਂ ਭਗਤ ਕਬੀਰ ਸਾਹਿਬ ਜੀ ਦੇ ਕੋਲ ਵੀ ਕਈ ਵਾਰ ਲੋਕ ਆ ਜਾਂਦੇ, ਕਈ ਵਾਰ ਲੰਮੀਆਂ ਜਟਾਵਾਂ ਵਾਲੇ, ਕਈ ਵਾਰ ਮੋਨੇ ਬਿਲਕੁਲ ਜਿਹੜੇ ਸਿਰ ਨੂੰ ਕੇਸਾਂ ਨੂੰ ਇੱਦਾਂ ਪਟਵਾਉਂਦੇ, ਉਹ ਲੋਕ ਆ ਜਾਂਦੇ। ਉਹ ਪੁੱਛਦੇ ਸਨ ਕਬੀਰ ਜੀ ਨੂੰ, ਕਬੀਰ ਜੀ ਕਿਰਪਾ ਕਰਕੇ ਦੱਸੋ ਕੇਸ ਲੰਮੇ ਕੇਸਾਂ ਵਾਲੇ ਚੰਗੇ ਜਾਂ ਬਿਲਕੁਲ ਕੇਸਾਂ ਨੂੰ ਮੁਨਾ ਦੇਣ ਵਾਲੇ ਚੰਗੇ। ਕਬੀਰ ਜੀ ਉਹਨਾਂ ਨੂੰ ਵੀ ਉਪਦੇਸ਼ ਦਿਆ ਕਰਦੇ ਸਨ, ਭਾਵੇਂ ਲਾਂਬੇ ਕੇਸ ਕਰ ਭਾਵੇਂ ਕਰ ਮੁੰਡਾਏ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ। ਕਬੀਰ ਜੀ ਕਹਿ ਦਿੰਦੇ ਸਨ ਕਿ ਭਾਵੇਂ ਲੰਮੇ ਲੰਮੇ ਕੇਸ, ਦੁੱਧ ਦੀਆਂ ਜਟਾਵਾਂ ਵਧਾ ਲੈਣੀਆਂ, ਬੋੜਾਂ ਦਾ ਦੁੱਧ ਲਾ ਕੇ ਸਵਾਹ ਪਾ ਕੇ ਭਾਵੇਂ ਪੱਟ ਕੇ, ਪਰ ਜਿੰਨਾ ਚਿਰ ਮਨ ਦੀ ਸਾਧਨਾ ਨਹੀਂ ਤੁਸੀਂ ਆਰੰਭ ਕਰਦੇ, ਉਤਨਾ ਸਮਾਂ ਮਨ ਦੀ ਸਾਧਨਾ ਤੋਂ ਬਿਨਾਂ ਧਰਮੀ ਬਣਿਆ ਨਹੀਂ ਜੇ ਜਾਣਾ। ਉਸੇ ਤਰ੍ਹਾਂ ਦਾ ਭਾਵ ਇਸ ਸ਼ਬਦ ਵਿੱਚ ਹੈ। ਸਮਝੋ, ਕਬੀਰ ਸਾਹਿਬ ਜੀ ਦੇ ਕੋਲ ਇੱਕ ਉਹ ਲੋਕ ਆ ਗਏ ਜਿਹੜੇ ਵੇਦਾਂ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ, ਵੇਦਾਂ ਨੂੰ ਪੜ੍ਹਨ ਵਾਲੇ, ਵੇਦ ਮੰਤਰਾਂ ਨੂੰ ਮੂੰਹ ਜਵਾਨੀ ਯਾਦ ਕੀਤਾ ਹੋਇਆ, ਵੇਦਾਂ ਦਾ ਸਿਧਾਂਤ ਜਾਣਨ ਵਾਲੇ, ਔਰ ਉਹ ਲੋਕ ਵੀ ਆ ਗਏ ਜਿਨ੍ਹਾਂ ਨੇ ਕੁਰਾਨ ਨੂੰ ਮੂੰਹ ਜਵਾਨੀ ਯਾਦ ਕੀਤਾ। ਕੁਰਾਨ ਦੇ ਹਾਫਿਜ਼ ਨੇ ਤੌਰੇਤ ਜ਼ਬੂਲ ਅੰਜ਼ੀਲ ਦੇ ਸਿਧਾਂਤ ਲੋਕਾਂ ਨੂੰ ਦੱਸਦੇ ਨੇ। ਉਹਨਾਂ ਨੇ ਕਬੀਰ ਜੀ ਨੂੰ ਆ ਕੇ ਆਖਿਆ, ਕਬੀਰ ਜੀ ਦੱਸੋ, ਆਪ ਜੀ ਕਿਰਪਾ ਕਰਕੇ ਦੱਸੋ, ਵੇਦ ਪੜ੍ਹਨ ਵਾਲਾ ਚੰਗਾ ਹੈ ਜਾਂ ਫਿਰ ਕਤੇਬਾਂ ਪੜ੍ਹਨ ਵਾਲਾ ਇਸਲਾਮ ਧਰਮ ਦੀਆਂ ਉਹ ਚੰਗਾ ਹੈ। ਵੇਦ ਵੀ ਗਿਣਤੀ ਵਿੱਚ ਚਾਰ ਨੇ, ਸ਼ਾਮ ਵੇਦ, ਰਿਗ ਵੇਦ, ਜਜ਼ੁਰ ਵੇਦ ਔਰ ਅਥਰਵਣ ਵੇਦ, ਇਹ ਚਾਰ ਵੇਦ ਹਨ ਔਰ ਚਾਰੇ ਹੀ ਇਸਲਾਮ ਧਰਮ ਦੀਆਂ ਕਿਤਾਬਾਂ ਹਨ। ਅਤੇ ਜਦੋਂ ਕਬੀਰ ਜੀ ਨੂੰ ਆ ਕੇ ਇਹਨਾਂ ਨੇ ਇਹ ਬੇਨਤੀ ਕੀਤੀ ਅਤੇ ਫਿਰ ਕਬੀਰ ਜੀ ਨੇ ਉਹਨਾਂ ਭਟਕੇ ਹੋਏ ਭਰਮੇ ਹੋਏ ਲੋਕਾਂ ਨੂੰ ਜੋ ਉਪਦੇਸ਼ ਦਿੱਤਾ, ਗੁਰਮਤ ਦਾ ਉਪਦੇਸ਼, ਉਹ ਇਸ ਸ਼ਬਦ ਵਿੱਚ ਕਬੀਰ ਜੀ ਨੇ ਅੰਕਿਤ ਕੀਤਾ ਹੈ। ਕਬੀਰ ਜੀ ਕੀ ਕਹਿੰਦੇ ਹਨ ਜੀ?
ਵੇਦ ਕਤੇਬ ਇਫਤਰਾ ਪਾਏ, ਦਿਲ ਕਾ ਫਿਕਰ ਨਾ ਜਾਏ।
ਕਬੀਰ ਜੀ ਕਹਿੰਦੇ, ਵੇਦਾਂ ਨੂੰ ਪੜ੍ਹਨ ਵਾਲੇ ਵੇਦ ਪਾਠੀਓ ਅਤੇ ਕਿਤਾਬਾਂ ਨੂੰ ਪੜ੍ਹਨ ਵਾਲੇ, ਕੁਰਾਨ ਨੂੰ ਯਾਦ ਕਰਨ ਵਾਲੇ ਹਾਫਿਜ਼, ਮੌਲਵੀ ਅਤੇ ਮੌਲਾਨਿਓ, ਇੱਕ ਗੱਲ ਯਾਦ ਰੱਖਿਓ, ਵੇਦ ਕਤੇਬ ਇਫਤਰਾ ਭਾਈ। ਵੇਦਾਂ, ਵੇਦ ਅਤੇ ਕਤੇਬਾਂ, ਇਹ ਤੇ ਸ਼ੀਸ਼ੇ ਨੇ ਸ਼ੀਸ਼ੇ। ਇਫਤਰੇ ਦੇ ਬਹੁਤ ਸਾਰੇ ਵਿਦਵਾਨਾਂ ਨੇ ਵੱਖੋ ਵੱਖਰੇ ਅਰਥ ਕੀਤੇ ਆ, ਜੰਗਲ ਵੀ ਅਰਥ ਕੀਤਾ ਹੈ, ਭਰਮ ਵੀ ਅਰਥ ਕੀਤਾ ਹੈ, ਪਰ ਸਿਆਣੇ ਵਿਦਵਾਨ ਇਹ ਦੱਸਦੇ ਹਨ ਕਿ ਇਹਦਾ ਸ਼ੀਸ਼ਾ ਹੈ। ਵੇਦ ਅਤੇ ਕਤੇਬ ਸ਼ੀਸ਼ਾ ਨੇ ਤੇਰੇ ਲਈ। ਜਿਵੇਂ ਕਿਸੇ ਬੰਦੇ ਦੇ ਸਾਹਮਣੇ ਸ਼ੀਸ਼ਾ ਰੱਖੀਏ, ਪਰ ਸਾਧ ਸੰਗਤ ਜੇਕਰ ਕਿਸੇ ਦੇ ਸਾਹਮਣੇ ਸ਼ੀਸ਼ਾ ਰੱਖ ਦਈਏ, ਸ਼ੀਸ਼ਾ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ, ਅਤੇ ਜੇ ਬੰਦੇ ਦੇ ਆਪਣੇ ਮੂੰਹ ਦੇ ਉੱਤੇ ਕਾਲਖ ਲੱਗੀ ਹੋਈ ਹੈ ਤਾਂ ਸ਼ੀਸ਼ਾ ਉਹਨੂੰ ਕੀ ਕਰੇਗਾ? ਜਿਸ ਬੰਦੇ ਦੇ ਮੂੰਹ ਦੇ ਉੱਤੇ ਕਾਲਖ ਲੱਗੀ, ਸ਼ੀਸ਼ਾ ਤਾਂ ਦੱਸ ਸਕਦਾ ਹੈ ਕਿ ਤੇਰੇ ਮੂੰਹ 'ਤੇ ਕਾਲਖ ਲੱਗੀ, ਤੇਰੇ ਮੱਥੇ 'ਤੇ ਕਾਲਖ ਲੱਗੀ, ਅਤੇ ਜੇ ਤੂੰ ਉਹਨੂੰ ਸਾਫ਼ ਨਹੀਂ ਕਰੇਗਾ ਤਾਂ ਵੇਦ ਨੇ ਸਾਫ਼ ਨਹੀਂ ਜੇ ਕਰ ਦੇਣਾ, ਕੁਰਾਨ ਨੇ ਸਾਫ਼ ਨਹੀਂ ਜੇ ਕਰ ਦੇਣਾ। ਗੁਰਬਾਣੀ, ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿੰਦੇ ਹਨ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਗੁਰੂ ਮਹਾਰਾਜ ਜੀ ਕਹਿੰਦੇ, ਜੇਕਰ ਇਹ ਦਰਪਣ ਨੇ, ਇਹ ਸ਼ੀਸ਼ੇ ਨੇ, ਸ਼ੀਸ਼ਿਆਂ ਨੇ ਤੇਰੇ ਮੂੰਹ ਨੂੰ ਸਾਫ਼ ਨਹੀਂ ਜੇ ਕਰਨਾ, ਇਹ ਦੱਸ ਸਕਦੇ ਹੈ ਕਿ ਤੇਰੇ ਮੂੰਹ ਨੂੰ ਕਾਲਖ ਲੱਗੀ ਹੈ। ਪਰ ਜੇਕਰ ਇੱਕ ਦੂਜੇ ਦੇ ਨਾਲ ਟਕਰਾ ਕਰਨ ਲੱਗ ਗਏ, ਲੜਾਈਆਂ ਕਰਨ ਲੱਗ ਗਏ, ਮਹਾਰਾਜ ਕਹਿੰਦੇ, ਭਾਈ ਫਿਰ ਇਹ ਵੇਦ ਔਰ ਕਿਤਾਬਾਂ ਵੀ ਤੁਹਾਡੇ ਲਈ ਝਗੜੇ ਦਾ ਕਾਰਨ ਬਣ ਜਾਣਗੀਆਂ, ਇਹ ਤੁਹਾਨੂੰ ਭਟਕਾਉਣ ਦਾ ਕਾਰਨ ਬਣ ਜਾਣਗੀਆਂ, ਇਹਨਾਂ ਨੂੰ ਪੜ੍ਹ ਕੇ ਦਿਲ ਕਾ ਫਿਕਰ ਨਾ ਜਾਏ। ਤੇਰੇ ਦਿਲ ਵਿੱਚ ਜੋ ਫਿਕਰ ਲੱਗਿਆ, ਚਿੰਤਾ ਲੱਗੀ ਹੈ, ਪਰੇਸ਼ਾਨੀ ਬਣੀ ਹੈ, ਸਭ ਤੋਂ ਵੱਡਾ ਫਿਕਰ ਤਾਂ ਜਨਮ ਅਤੇ ਮਰਨ ਦਾ ਨਾ, ਦੋਵੇਂ ਕਾਲ ਆਪਾਂ ਰੋਜ਼ ਜਾਪ ਸਾਹਿਬ ਪੜ੍ਹਦੇ ਨਾ, ਉਹਦੇ 'ਚ ਅਰਦਾਸ ਕਰਦੇ, ਦੁਕਾਲੰ ਪਰਨਾਸੀ ਦਿਆਲੰ ਸਰੂਪੇ, ਦੋਵੇਂ ਹੀ ਕਾਲ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਹ ਸ਼ਹਿਨਸ਼ਾਹ, ਹੇ ਵਾਹਿਗੁਰੂ ਤੂੰ ਉਹਨਾਂ ਦੋਵੇਂ ਕਾਲਾਂ ਨੂੰ ਕੱਟਣ ਵਾਲਾ ਹੈ, ਉਹਨਾਂ ਦੋਵੇਂ ਸਮਿਆਂ ਨੂੰ ਕੱਟਣ ਵਾਲਾ ਹੈ ਜਿਨ੍ਹਾਂ ਦੀ ਬੰਦੇ ਨੂੰ ਫਿਕਰ ਲੱਗੀ ਪਈ ਹੈ, ਜਿਨ੍ਹਾਂ ਦੀ ਹਮੇਸ਼ਾ ਚਿੰਤਾ ਲੱਗੀ ਪਈ ਹੈ। ਬਾਬਾ ਜੀ ਕਹਿੰਦੇ ਹਨ, ਬਾਬਾ ਕਬੀਰ ਸਾਹਿਬ ਕਹਿੰਦੇ ਇੱਦਾਂ, ਵੇਦਾਂ ਨੂੰ ਪੜ੍ਹ ਕੇ ਔਰ ਕੁਰਾਨ ਨੂੰ ਯਾਦ ਕਰਕੇ ਦੂਜਿਆਂ ਨੂੰ ਉਹਦਾ ਤਰਜਮਾ ਵੀ ਕਰਕੇ ਸੁਣਾ ਦੇਣ ਦੇ ਨਾਲ ਤੇਰੇ ਮਨ ਦਾ ਫਿਕਰ ਨਹੀਂ ਜੇ ਲੱਥ ਜਾਣਾ, ਤੇਰੇ ਮਨ ਦੇ ਅੰਦਰ ਜੋ ਚਿੰਤਾ ਬਣੀ ਹੈ ਉਹ ਲੱਥਣੀ ਨਹੀਂ ਹੈ, ਇਹ ਗੱਲ ਯਾਦ ਰੱਖ ਲਈ। ਕਬੀਰ ਜੀ ਨੇ ਤਾਂ ਇੱਥੇ ਤੱਕ ਆਖਿਆ ਕਿ ਪੰਡਿਤ ਲੋਕਾਂ ਨੇ ਲੋਕਾਂ ਨੂੰ ਸਹੀ ਰਾਹ ਦੱਸਿਆ ਹੀ ਨਹੀਂ, ਲੋਕਾਂ ਨੂੰ ਸਗੋਂ ਸ਼ਸਤਰਾਂ ਦਾ, ਵੇਦਾਂ ਦਾ, ਕਰਮ ਕਾਂਡ ਦਾ ਵਾਸਤਾ ਪਾ ਕੇ ਲੋਕਾਂ ਨੂੰ ਲੁੱਟ ਲਿਆ, ਲੋਕਾਂ ਨੂੰ ਦੱਸਿਆ ਹੀ ਨਹੀਂ ਕਿ ਵੇਦ ਪਾਠ ਮਤ ਪਾਪਾਂ ਖਾਏ, ਅਗਰ ਇਹਨੂੰ ਭਾਵਨਾ ਦੇ ਨਾਲ ਵਿਚਾਰ ਕੇ ਪੜ੍ਹੋ, ਸਹੀ ਗਿਆਨ ਨੂੰ ਹਾਸਲ ਕਰੋ ਅਤੇ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਵੇਦ ਅਤੇ ਪਾਠ ਪਾਪਾਂ ਦੀ ਮਤ ਨੂੰ ਨਾਸ਼ ਕਰ ਸਕਦੇ ਅਗਰ ਤੁਸੀਂ ਗਿਆਨ ਨੂੰ ਸਮਝੋ। ਪਰ ਕਬੀਰ ਜੀ ਕਹਿੰਦੇ ਨੇ, ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਮੀ ਪੰਡਿਤ ਪਾਰੀ ਬਾਟ। ਕਬੀਰ ਜੀ ਕਹਿੰਦੇ, ਕਾਗਜ਼ ਦੀ ਕੋਠੜੀ ਬਣਾ ਲਈ, ਕਾਗਜ਼ ਦਾ ਕੈਦਖਾਨਾ ਬਣਾ ਲਿਆ, ਸ਼ਸਤਰਾਂ ਦੇ ਪ੍ਰਮਾਣ ਦੇ ਕੇ ਲੋਕਾਂ ਨੂੰ ਉਲਝਾਉਣ ਲੱਗ ਪਿਆ, ਫਿਰ ਕੀ ਫਾਇਦਾ ਹੋਇਆ। ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ, ਉਹ ਕਾਗਜ਼ ਦੇ ਵੇਦ ਲੈ ਕੇ ਉਹਨਾਂ ਦੇ ਉੱਤੇ ਅੱਖਰ ਲਿਖ ਲਏ ਸਿਆਹੀ ਦੇ ਨਾਲ, ਕੈਦਖਾਨੇ ਵਿੱਚ ਲੋਕਾਂ ਨੂੰ ਅੰਦਰ ਸਿੱਟ ਲਿਆ ਔਰ ਉਹਦੇ ਉੱਤੇ ਕਰਮਾਂ ਦੇ ਜੋ ਤੂੰ ਦੱਸੀ ਜਾਂਦਾ ਕਰਮ ਧਰਮ, ਲੋਕਾਂ ਨੂੰ ਪਖੰਡ ਵਾਲੇ ਕਰਮ ਧਰਮ ਪਾਖੰਡ ਜੋ ਦੀਸਾ ਆਖਿਆ ਮਹਾਰਾਜ ਨੇ, ਇਹਨਾਂ ਦੇ ਬਾਹਰ ਦਰਵਾਜ਼ੇ ਲਾ ਦਿੱਤੇ ਅਤੇ ਲੋਕਾਂ ਨੂੰ ਪੱਥਰ ਪੂਜਣ ਦੇ ਨਾਲ ਜੋੜ ਦਿੱਤਾ, ਗਿਆਨ ਨਾਲ ਜੋੜਿਆ ਹੀ ਨਾ। ਅਤੇ ਕਬੀਰ ਜੀ ਕਹਿੰਦੇ ਹੇ ਭਾਈ, ਇਹ ਗੁਰੂ ਕੇ ਸਿੱਖੋ, ਇਹ ਗੱਲ ਜਾਣ ਲਓ, ਫਿਰ ਜਿਹੜੇ ਪੱਥਰਾਂ ਨੇ ਅਤੇ ਪ੍ਰਿਥਵੀ ਡੋਬ ਕੇ ਰੱਖ ਦੇਣੀ ਹੈ ਅਤੇ ਪੰਡਿਤ ਲੋਕ ਨੇ ਜਿਹੜੇ ਉਹ ਤੁਹਾਨੂੰ ਡੋਬਣ ਵਿੱਚ ਸਹਾਇਤਾ ਕਰਨਗੇ, ਤਾਰਨਗੇ ਨਹੀਂ, ਉਹ ਤੁਹਾਨੂੰ ਡੋਬ ਦੇਣਗੇ। ਉਹ ਕਹਿ ਲਈਏ ਬਾਟ ਧਾਰ ਨੇ, ਉਹ ਠੱਗ ਬਣੇ ਬੈਠੇ ਹਨ। ਅਤੇ ਗੁਰੂ ਪਾਤਸ਼ਾਹ ਜੀ ਤਦੇ ਅਤੇ ਗੁਰੂ ਨਾਨਕ ਸਾਹਿਬ ਨੇ ਸਮਝਾਇਆ, ਕਹਿੰਦੇ ਬੜਾ ਸਿਆਣਾ ਬਣ ਗਿਆ, ਪੜ੍ਹ ਪੁਸਤਕ ਸੰਧਿਆ ਬਾਦੰ ਸਿੱਲ ਪੂਜਸ ਬਾਗੁਲ ਸਮਾਧੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਾਟੰ ਦੋਏ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੌ ਕਰਮੰ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਪੁਸਤਕਾਂ ਵੀ ਪੜ੍ਹਦਾ ਸਿਰਫ ਇਸ ਲਈ ਹੈ ਵੀ ਸਵੇਰੇ ਸ਼ਾਮ ਕਿਸੇ ਨਾਲ ਝਗੜਾ ਕਰ ਸਕੇ, ਕਿਸੇ ਨੂੰ ਹਰਾ ਸਕੇ, ਆਪਣੀ ਹਉਮੈ ਨੂੰ ਵੱਡੀ ਦਿਖਾ ਸਕੇ। ਬਾਬਾ ਜੀ ਕਹਿੰਦੇ ਜੇ ਇਸੇ ਕੰਮ ਦੇ ਲਈ ਕਰ ਰਿਹਾ ਨਾ ਤੇ ਫਿਰ ਇਹ ਵੇਦ ਅਤੇ ਕਤੇਬ ਸ਼ੀਸ਼ਾ ਮਾਤਰ ਨੇ ਤੇਰਾ ਕੁਝ ਵੀ ਸਵਾਰ ਨਹੀਂ ਸਕਦੇ, ਇਹਨਾਂ ਨੇ ਤੇਰੇ ਦਿਲ ਦੇ ਅੰਦਰ ਜੋ ਫਿਕਰ ਲੱਗੀ ਪਈ ਇਹ ਦੂਰ ਨਹੀਂ ਕਰਨੀ। ਫਿਰ ਤੁਹਾਡੇ ਮਨ ਵਿੱਚ ਸਵਾਲ ਆਏਗਾ, ਚਿੰਤਾ ਜਾਵੇ ਕਿਵੇਂ, ਫਿਕਰ ਜਾਵੇ ਕਿਵੇਂ। ਗੁਰੂ ਜੀ ਨੇ ਸਾਨੂੰ ਬੜਾ ਸੌਖਾ ਤਰੀਕਾ ਗੁਰੂ ਅਰਜਨ ਦੇਵ ਸਾਹਿਬ ਨੇ ਦੱਸਿਆ, ਤੇਰੀ ਚਿੰਤਾ ਗੁਰੂ ਕਿਆ ਸਿੱਖਾ, ਤੇਰੀ ਚਿੰਤਾ ਤਾਂ ਲੱਥੀ, ਤੈਂ ਕੀ ਲੈਣਾ ਵੇਦਾਂ ਵਾਲਿਆਂ ਦੀ ਜਾਵੇ ਨਾ ਜਾਵੇ, ਤੈਂ ਕੀ ਲੈਣਾ ਕਿਤਾਬਾਂ ਪੜ੍ਹਨ ਵਾਲਿਆਂ ਦੀ ਫਿਕਰ ਜਾਵੇ ਨਾ ਜਾਵੇ, ਪਰ ਤੇਰੀ ਜਾ ਸਕਦੀ ਹੈ ਕਿਵੇਂ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਅਸੀਂ ਤੇ ਗੁਰੂ ਜੀ ਤੁਹਾਡੀ ਸ਼ਰਨ ਆ ਗਏ ਹਾਂ, ਸਾਨੂੰ ਸਿੱਖ ਮਿਲੇ, ਨਾਮ ਦੇ ਦਿਓ, ਸ਼ੋਭਾ ਦੇ ਦਿਓ, ਨਾਮ ਦੀ ਵਡਿਆਈ ਸਾਡੇ ਹਿਰਦੇ ਵਿੱਚ ਵਸਾ ਦਿਓ ਜਿਹਦੇ ਨਾਲ ਸਾਡੀ ਚਿੰਤਾ ਲੱਥ ਜਾਏ। ਗੁਰੂ ਜੀ ਕਹਿੰਦੇ ਨੇ ਭਾਈ, ਉਹਨਾਂ ਦੋਵਾਂ ਨੂੰ ਪੰਡਿਤ ਅਤੇ ਉਹ ਮਲਾਨੇ ਜਿਹੜੇ ਆਪ ਸਮੇਂ ਲੜਦੇ ਸਨ, ਲੜਾ ਰਹੇ ਸਨ ਸ਼ਸਤਰਾਂ ਨੂੰ ਔਰ ਕਿਤਾਬਾਂ ਨੂੰ, ਕਬੀਰ ਜੀ ਕਹਿੰਦੇ ਇੱਦਾਂ ਕਰਨ ਨਾਲ ਤੁਹਾਡੇ ਮਨ ਦਾ ਫਿਕਰ ਨਹੀਂ, ਸਹਿਮ ਨਹੀਂ ਜੇ ਲੱਥ ਜਾਣਾ, ਜਨਮ ਅਤੇ ਮਰਨ ਦਾ ਜੋ ਡਰ ਬਣਿਆ ਪਿਆ ਇਹ ਤੁਹਾਡਾ ਉਤਰਨਾ ਨਹੀਂ ਹੈ।
ਲੋਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ।
ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਜੇਕਰ ਤੁਸੀਂ ਟੁੱਕ ਦਮ ਕਰਾਰੀ ਜੋ ਕਰੋ, ਟੁੱਕ ਦਾ ਅਰਥ ਹੁੰਦਾ ਥੋੜ੍ਹਾ ਜਿਹਾ, ਟੁੱਕ ਦਮ ਦਾ ਅਰਥ ਹੈ ਜਰਾ ਕੁ ਸਮਾਂ ਜਾਂ ਦਮ ਕਹਿ ਲਈਏ ਸਵਾਸ। ਕਬੀਰ ਜੀ ਕਹਿੰਦੇ ਜੇਕਰ ਥੋੜ੍ਹਾ ਜਿਹਾ ਸਮਾਂ ਵੀ ਇਹਨਾਂ ਸਵਾਸਾਂ ਨੂੰ ਸਾਧ ਲਈਏ, ਜੇ ਥੋੜ੍ਹੇ ਜਿਹੇ ਸਮੇਂ ਦੇ ਲਈ ਵੀ ਕਰਾਰੀ ਦਾ ਅਰਥ ਹੁੰਦਾ ਇਕਾਗਰ ਕਰਨਾ, ਕਿਤੇ ਇਸ ਚਿੱਤ ਨੂੰ ਤੂੰ ਠਹਿਰਾ ਲਵੇ ਨਾ ਤੇ ਫਿਰ ਸੱਚ ਜਾਣੀ ਹਾਜ਼ਰ ਹਜ਼ੂਰ ਖੁਦਾਏ, ਰੱਬ ਤੇਰੇ ਤੋਂ ਕਿਤੇ ਦੂਰ ਨਹੀਂ ਹੈ, ਪਰ ਤੂੰ ਵਹਿੰਦਾ ਹੀ ਨਹੀਂ। ਕਬੀਰ ਜੀ ਇੱਕ ਕਾਜੀ ਨੂੰ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਕਾਜੀ ਸਾਹਿਬ ਏਕ ਤੋਂ ਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖਾ। ਉਹ ਕਾਜੀਆ ਉਹ ਰੱਬ ਤੇ ਤੇਰੇ ਨਾਲ ਤੇਰੇ ਵਿੱਚੇ ਬੈਠਾ ਹੈ, ਪਰ ਗੱਲ ਇੰਨੀ ਕਹਿ ਕੇ ਤੂੰ ਸੋਚਦਾ ਹੀ ਨਹੀਂ, ਵਿਚਾਰਦਾ ਹੀ ਨਹੀਂ। ਸਵੇਰ ਹੁੰਦੀ ਨੂੰ ਚੜ੍ਹ ਜਾਂਦਾ ਜਾ ਕੇ ਮਸਜਿਦ ਦੇ ਉੱਤੇ, ਉੱਤੇ ਖੜ ਕੇ ਆਵਾਜ਼ਾਂ ਬਾਂਗਾਂ ਦੇਣ ਲੱਗ ਜਾਂਦਾ, ਅੱਲਾਹੁ ਅਕਬਰ ਅਸ਼ਹਦੂ ਅਨ ਇਲਾਹਾ ਇਲਾ ਮੁਹੰਮਦ ਰਸੂਲ ਅੱਲਾ, ਅੱਲਾਹੁ ਅਕਬਰ ਅਸ਼ਹਦੂ ਅਨ ਇਲਾਹਾ ਇਲਾ ਮੁਹੰਮਦ ਰਸੂਲ ਅੱਲਾ ਰੋਜ਼ ਬਾਂਗਾਂ ਦਿੰਦਾ। ਪਰ ਕਬੀਰ ਜੀ ਕਹਿੰਦੇ ਆਪਣੇ ਅੰਦਰ ਤੇ ਕਦੇ ਝਾਤੀ ਮਾਰ ਲਵੇਂ, ਕਿਤੇ ਇੱਕ ਪਲ ਦੇ ਲਈ ਵੀ ਕਿਤੇ ਇਕਾਗਰ ਕਰ ਲਵੇਂ, ਕਰਾਰੀ ਕਰ ਲਵੇਂ ਇਸ ਨੂੰ, ਤੇ ਤੈਨੂੰ ਹਾਜ਼ਰੇ ਦਿਖੇਗਾ, ਦੂਰ ਤੇ ਹੈ ਨਹੀਂ। ਕਬੀਰ ਜੀ ਕਹਿੰਦੇ ਕਬੀਰ ਤੂੰ ਉੱਤੇ ਚੜ੍ਹਦਾ, ਉੱਤੇ ਚੜ੍ਹ ਚੜ੍ਹ ਬਾਂਗਾਂ ਦੇਣਾ। ਮਹਾਰਾਜ ਕਹਿੰਦੇ ਉੱਤੇ ਬਾਂਗਾਂ ਦੇਣ ਵਾਲਿਆ, ਉਹ ਰੱਬ ਕਿਤੇ ਬਹਿਰਾ ਨਹੀਂ, ਉਹ ਤੇਰੇ ਦਿਲ ਦੇ ਅੰਦਰ ਬੈਠਾ। ਦਿਲ ਹੀ ਪੁੱਤਰ ਜੋਏ ਆਖਿਆ ਕਬੀਰ ਜੀ ਨੇ, ਕਹਿੰਦੇ ਉਹਨੂੰ ਕਿਤੇ ਦਿਲ ਵਿੱਚ ਦੇਖ ਤਾਂ ਸਹੀ, ਤੱਕ ਤਾਂ ਸਹੀ, ਉਹ ਤੇ ਜਾਗਦਾ ਤੂੰ ਹੀ ਸੁੱਤਾ ਪਿਆ, ਉਹ ਤੇ ਉਡੀਕਦਾ ਪਿਆ ਕਿ ਕਦੋਂ ਆਵੇਗਾ, ਕਦੋਂ ਦਰਵਾਜ਼ਾ ਖਟਖਟਾਏਗਾ। ਪਰ ਪਿਆਰਿਓ ਮਹਾਰਾਜ ਕਹਿੰਦੇ ਇਹ ਮਨ ਨੂੰ ਇਕਾਗਰ ਨਹੀਂ ਕਰਦਾ, ਮਨ ਨੂੰ ਰੋਕਦਾ ਨਹੀਂ, ਇਹਦਾ ਮਨ ਦਿਨ ਅਤੇ ਰਾਤ ਭੱਜਿਆ ਫਿਰਦਾ। ਕਿਵੇਂ ਭੱਜਿਆ ਫਿਰਦਾ? ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਬਚਨ ਕਰਦੇ ਨੇ, ਤਿਲੰਗ ਰਾਗ ਦਾ ਪਹਿਲਾ ਹੀ ਸ਼ਬਦ ਹੈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਆਰੰਭ ਹੁੰਦਾ ਯਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਅਜ਼ਰਾਇਲ ਗ੍ਰਿਫਤ ਹੈ ਦਿਲ ਹੇਚ ਨਾਦਾਨੀ ਜਨਮ ਪਿਸਰ ਪਦਰ ਬਿਰਾਦਰਾ ਕਸ ਨੇਸ਼ ਦਸਤੰਗੀਰ ਆਖਿਰ ਵਿਅਫਤਮ ਕਸ ਨਾ ਦਰਦ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਉਹ ਪੰਗਤੀ ਦੀ ਮੈਂ ਗੱਲ ਕਰ ਰਿਹਾ ਨਾ, ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਦੀ ਜਿਹੜੀ ਗੱਲ ਹੈ ਕਿ ਤੇਰਾ ਮਨ ਭੱਜਿਆ ਫਿਰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਸਭ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ। ਸਭ ਰੋਜ਼, ਸ਼ਬ ਫਾਰਸੀ ਵਿੱਚ ਕਹਿ ਦਿੰਦੇ ਨੇ ਰਾਤ ਨੂੰ, ਅਤੇ ਰੋਜ਼ ਕਹਿ ਦਿੰਦੇ ਆ ਜੀ ਦਿਨ ਨੂੰ। ਕਹਿੰਦੇ ਦਿਨ ਔਰ ਰਾਤ, ਸਵੇਰੇ ਤੋਂ ਸ਼ਾਮ, ਸ਼ਾਮ ਤੋਂ ਰਾਤ, ਬਸ ਖਿਆਲਾਂ ਵਿੱਚ ਭੱਜਿਆ ਹੀ ਫਿਰਦਾ, ਨਠਿਆ ਹੀ ਫਿਰਦਾ। ਸਭ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ, ਬਦੀ ਦੇ ਭੈੜੇ ਖਿਆਲ ਨਹੀਂ ਫਿਰਦਾ। ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ, ਮੇਰਾ ਹਾਲ ਇਹ ਹੈ ਜਾਣ ਲਓ, ਮੈਂ ਨੇਕੀ ਵਾਲੀ ਕਾਰ ਨੂੰ ਗ੍ਰਹਿਣ ਹੀ ਨਹੀਂ ਕਰਦਾ। ਬੁਰੇ ਕਾਮ ਕੋ ਊਟ ਖਲੋਆ ਨਾਮ ਕੀ ਵੇਲਾ ਪੈ ਪੈ ਸੋਇਆ ਵਾਲੀ ਮੇਰੀ ਹਾਲਤ ਹੈ, ਤੇ ਮੈਂ ਕਦੇ ਇੱਕ ਪਲ ਦੇ ਲਈ ਵੀ ਮਨ ਨੂੰ ਇਕਾਗਰ ਨਹੀਂ ਕਰਦਾ। ਜੇਕਰ ਕਰ ਲਵੇ ਤੇ ਬਾਬਾ ਕਬੀਰ ਜੀ ਗਵਾਹੀ ਦੇ ਰਹੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ, ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ, ਉੱਥੇ ਹਾਜ਼ਰ ਹੈ ਪਰ ਮਹਾਰਾਜ ਕਹਿੰਦੇ ਮੰਨਦਾ ਨਹੀਂ। ਬਹੁਤ ਬੰਦੇ ਦਾ ਮਨ ਕਿਹੜਾ ਐਵੇਂ ਹੀ ਹੈ, ਇਹ ਬਹੁਤ ਤੇਜ਼ ਹੈ। ਚਾਰ ਪੁਕਾਰਾਂ ਨਾ ਤੂੰ ਮੰਨੈ, ਖੱਟ ਪੀ ਏਕਾ ਬਾਤ ਵਖਾਨੈ, ਦਸ ਅਸਤੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਹਿਆ। ਚਾਰ ਵੇਦ ਕਹੀ ਜਾਂਦੇ ਆ ਉਹ ਵੀ ਨਹੀਂ ਮੰਨਦਾ, ਛੇ ਸ਼ਸਤਰ ਕਹੀ ਜਾਂਦੇ ਆ ਉਹ ਵੀ ਨਹੀਂ ਮੰਨਦਾ, ਦਸ ਤੇ ਅੱਠ ਅਠਾਰਾਂ ਪੁਰਾਣ ਵੀ ਤੈਨੂੰ ਕਹੀ ਜਾਣ ਉਹਨੂੰ ਵੀ ਨਹੀਂ ਮੰਨਦਾ। ਚਾਰ ਪੁਕਾਰੈ ਨਾ ਤੂੰ ਮੰਨੈ, ਖੱਟ ਪੀ ਏਕਾ ਬਾਤ ਵਖਾਨੈ, ਦਸ ਅਸਤੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਹਿਆ, ਕਿੰਕਰੀ ਅਨੂਪ ਵਾਜੈ ਜੋਗੀਆ ਮਤਵਾਰ ਰੇ। ਤੇਰੇ ਅੰਦਰ ਉਹ ਕਿੰਗਰੀ ਵੱਜਦੀ ਪਈ ਹੈ, ਇੱਕ ਰਸ ਤੇਰੇ ਅੰਦਰ ਵਿਆਪਕ ਉਹ ਬੋਲ ਰਿਹਾ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਪਰ ਮਹਾਰਾਜ ਕਹਿੰਦੇ ਕਮੀ ਇੱਥੇ ਆ ਗਈ ਕਿ ਬਾਹਰ ਨੱਠਿਆ ਫਿਰਦਾ, ਅੰਦਰ ਨਹੀਂ ਆ ਰਿਹਾ। ਅਤੇ ਮਹਾਰਾਜ ਕਹਿੰਦੇ ਨੇ ਬਾਹਰ ਨੂੰ ਭੱਜਣ ਵਾਲਿਆ ਕਿਤੇ ਤੂੰ ਆਪਣੇ ਅੰਦਰ ਨੂੰ ਵਿਚਾਰ ਲਵੇਂ। ਅਤੇ ਕਹਿੰਦੇ ਭਾਈ ਹੇ ਗੁਰਮੁਖਾ ਹਾਜ਼ਰ ਹਜ਼ੂਰ ਖੁਦਾਏ, ਉਹ ਖੁਦਾ ਉਹ ਵਾਹਿਗੁਰੂ ਤੇਰੇ ਅੰਦਰ ਹਾਜ਼ਰ ਨਾਜ਼ਰ ਹੈ।
ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ।
ਗੁਰੂ ਸਾਹਿਬ ਜੀ ਸਮਝਾ ਰਹੇ, ਗੁਰੂ ਗ੍ਰੰਥ ਸਾਹਿਬ ਭਗਤ ਕਬੀਰ ਜੀ ਕਹਿ ਰਹੇ ਨੇ, ਬੰਦੇ ਖੋਜ ਦਿਲ ਹਰ ਰੋਜ਼। ਓਏ ਬੰਦਿਆ, ਕਿਤੇ ਆਪਣੇ ਅੰਦਰ ਨੂੰ ਆਪਣੇ ਦਿਲ ਨੂੰ ਵੀ ਖੋਜਿਆ ਕਿ ਨਹੀਂ ਖੋਜਿਆ? ਦੂਜਿਆਂ ਦੇ ਉੱਤੇ ਕਟਾਕਸ਼ ਕਰਦਾ ਰਹਿਣਾ, ਹਰ ਵੇਲੇ ਕਿਸੇ ਨਾ ਕਿਸੇ ਦੇ ਔਗਣ ਐਬ ਲੱਭਦਾ ਰਹਿਣਾ, ਕਿਤੇ ਆਪਣੇ ਦਿਲ ਦੀ ਵੀ ਪਰਤ ਨੂੰ ਖੋਜ। ਮਨ ਕੀ ਪੱਤਰੀ ਵਾਚੀ ਹੈ ਭਾਈ, ਸੁਖੀ ਹੂੰ ਸੁਖਸਾਰ। ਮਹਾਰਾਜ ਕਹਿੰਦੇ ਕਿਤੇ ਮਨ ਦੀ ਪੱਤਰੀ ਨੂੰ ਵੀ ਵਾਚ ਪੜ੍ਹ ਕੇ ਦੇਖ, ਤੈਨੂੰ ਬੜੇ ਸੁੱਖ ਮਿਲਣਗੇ। ਕਿਤੇ ਆਪਣੇ ਅੰਦਰ ਦੀ ਵੀ ਤਾਂ ਸਫਾਈ ਦੀ ਲਈ ਦੇਖ। ਬਾਬਾ ਫਰੀਦ ਜੀ ਤੇ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਸਾਰੀ ਬਾਣੀ ਨੂੰ ਤੁਸੀਂ ਜਾਣਨ ਵਾਲੇ ਹੋ, ਰੋਜ਼ ਦੇ ਤੁਸੀਂ ਸਰੋਤੇ ਸਾਧ ਸੰਗਤ, ਸੰਗਤ ਦੇ ਵਿੱਚ ਤੇ ਕਈ ਵਾਰੀ ਬੁਲਾਰਿਆਂ ਨਾਲੋਂ ਵੀ ਜ਼ਿਆਦਾ ਵਿਦਵਾਨ ਬੈਠੇ ਹੁੰਦੇ ਆ, ਪਰ ਆਪਾਂ ਸਾਰੇ ਹੀ ਸਰੋਤੇ ਹਾਂ ਅਤੇ ਉਪਦੇਸ਼ਕ ਅਤੇ ਗੁਰੂ ਸਾਹਿਬ ਨੇ ਅਤੇ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਕਦੇ ਆਪਣੇ ਅੰਦਰ ਤੇ ਝਾਤੀ ਮਾਰ ਕੇ ਦੇਖ ਤੇਰੇ ਅੰਦਰ ਕੀ ਚੱਲਦਾ ਪਿਆ, ਤੇਰੇ ਅੰਦਰਲਾ ਮਨ ਤੇ ਹਾਥੀ ਬਣਿਆ ਪਿਆ, ਤੇ ਤੇਰੇ ਗਿਆਨ ਇੰਦਰਿਆਂ ਨੂੰ, ਕਰਮ ਇੰਦਰਿਆਂ ਨੂੰ ਅੰਦਰਲੀ ਫਸਲ ਨੂੰ ਤਹਿਸ਼ ਨਹਿਸ਼ ਕਰੀ ਜਾਂਦਾ। ਕਬੀਰ ਜੀ ਨੇ ਬਾਣੀ ਵਿੱਚ ਲਿਖਿਆ ਨੀ, ਕਬੀਰ ਕਾਇਆ ਕਦਲੀ ਬਨ ਭਇਆ ਮਨ ਕੁੰਚਰ ਮੈਂ ਮੰਤ। ਕਬੀਰ ਜੀ ਕਹਿੰਦੇ ਇਹ ਸਰੀਰ ਇਹ ਤੇ ਕੇਲਿਆਂ ਦਾ ਬਾਗ ਹੈ ਅਤੇ ਇਹਦੇ ਵਿੱਚ ਮਨ ਹਾਥੀ ਬਣਿਆ ਫਿਰਦਾ, ਅਤੇ ਤੁਸੀਂ ਆਪਣੇ ਆਪ ਅੰਦਾਜ਼ਾ ਲਗਾ ਲਓ ਸਾਧ ਸੰਗਤ, ਅਗਰ ਕੇਲਿਆਂ ਦੇ ਬਾਗ ਦੇ ਵਿੱਚ ਕਿਤੇ ਹਾਥੀ ਵੜ ਜਾਏ ਤਾਂ ਕੀ ਦਸ਼ਾ ਹੋਵੇਗੀ ਉਸ ਬਾਗ ਦੀ? ਕੋਈ ਬੂਟਾ ਰਹਿਣ ਦਏਗਾ? ਨਹੀਂ ਨਾ। ਫਿਰ ਇੱਦਾਂ ਹੀ ਸ਼ੁੱਭ ਗੁਣਾਂ ਦੀ ਬੂਟੀ ਜਿਹੜੀ ਸਾਡੇ ਅੰਦਰ ਪੈਦਾ ਹੋਣੀ, ਉਹ ਸਾਡਾ ਗਧਾ ਮਨ ਚਰੀ ਜਾਂਦਾ, ਹਰੀ ਰੰਗੂਰੀ ਗਧਾ ਚਰੈ, ਬਾਣੀ ਨੇ ਕਹਿ ਦਿੱਤਾ। ਗੁਰੂ ਮਹਾਰਾਜ ਕਹਿੰਦੇ ਤੂੰ ਥੋੜ੍ਹਾ ਜਿਹਾ ਕਿਤੇ ਮਨ ਦੇ ਉੱਤੇ ਤਾਂ ਕੰਮ ਕਰ, ਆਪਣੇ ਮਨ ਦੇ ਉੱਤੇ ਥੋੜ੍ਹਾ ਜਿਹਾ ਅੰਤਰਮੁਖੀ ਤਾਂ ਹੋ। ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਦਿਲ ਦੀ ਖੋਜ ਕਰ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ, ਬਾਣੀ ਕਹਿੰਦੀ ਮਹਾਰਾਜ ਜੀ ਦੀ। ਸੱਚੇ ਪਾਤਸ਼ਾਹ ਕਹਿੰਦੇ ਤੂੰ ਕਿਤੇ ਖੋਜ ਲਵੇਂ ਕਿਤੇ ਦਿਲ ਨੂੰ ਅਤੇ ਸੱਚ ਜਾਣੀ, ਤੇਰੀਆਂ ਪਰੇਸ਼ਾਨੀਆਂ ਹੀ ਮੁੱਕ ਜਾਣ। ਉਹ ਕਾਜ਼ੀਆ, ਉਹ ਮਲਾਨਿਆ, ਉਹ ਪੰਡਤਾ ਲੋਕਾਂ ਨੂੰ ਸਿੱਖਿਆ ਦੇਣਾ ਪਰ ਬਾਹਰ ਮੁਖੀ ਹੋਇਆ ਫਿਰਦਾ, ਅੰਦਰ ਦੀ ਤੇਰੀ ਕੋਈ ਖੋਜ ਨਹੀਂ, ਅਤੇ ਇਸ ਤਰ੍ਹਾਂ ਦੀ ਅਗਰ ਦਸ਼ਾ ਹੈ ਤਾਂ ਬਾਬਾ ਫਰੀਦ ਜੀ ਨੇ ਉਸ ਤਰ੍ਹਾਂ ਦੇ ਲੋਕਾਂ ਨੂੰ ਇੱਦਾਂ ਆਖਿਆ। ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ, ਕੰਧੇ ਦੇ ਉੱਤੇ ਮੁਸੱਲਾ ਰੱਖੀ ਫਿਰਦਾ, ਮੋਢੇ ਦੇ ਉੱਤੇ ਨਮਾਜ਼ ਪੜ੍ਹਨ ਦੇ ਲਈ ਕਿ ਨਮਾਜ਼ ਦਾ ਵਕਤ ਨਾ ਖੁੰਝ ਜਾਏ, ਜਿੱਥੇ ਸਮਾਂ ਮਿਲੇਗਾ ਉੱਥੇ ਨਮਾਜ਼ ਪੜ੍ਹ ਲਵਾਂਗਾ। ਕੰਨ ਮੁਸੱਲਾ ਸੂਫ ਗਲ, ਸੂਫੀਆਂ ਵਾਲੀ ਫਕੀਰਾਂ ਵਾਲੀ ਗਲ ਦੇ ਵਿੱਚ ਚੁੱਲ੍ਹਾ ਵੀ ਪਾਈ ਫਿਰਦਾ, ਸਾਧੂਆਂ ਵਾਲਾ ਭੇਖ ਵੀ ਧਾਰੀ ਫਿਰਦਾ, ਅਤੇ ਪਰ ਅੰਦਰੋਂ ਜਦੋਂ ਦੇਖੀਦਾ ਬਾਹਰੋਂ ਤਾਂ ਦਿਖਦਾ ਬਿਲਕੁਲ ਬੜਾ ਹੀ ਸੋਹਣਾ, ਜੈਸੀ ਧੋਈ ਲਾਖ ਆਖਿਆ ਕਬੀਰ ਜੀ ਨੇ, ਜਿਵੇਂ ਮੋਮ ਧੋਤੀ ਹੋਈ ਹੋਵੇ ਨਾ ਤਾਂ ਕਿਵੇਂ ਚਮਕਦੀ, ਪਰ ਜਦੋਂ ਅੰਦਰ ਨਿਗਾਹ ਮਾਰਦੇ ਨਾ ਤਾਂ ਕਹਿੰਦੇ ਫਿਰ ਐਸਾ ਇਹਦਾ ਜੀਵਨ ਹੈ, ਦਿਸ ਹੈ ਚੰਚਲ ਬਹੁ ਘਨਾ, ਮਤ ਹੀਣਾ ਨਾਪਾਕ, ਮਤ ਤੋਂ ਹੀਣਾ ਨਾਪਾਕ ਹੈ, ਅਤੇ ਬਾਹਰੋਂ ਚਮਕਦਾ ਪਰ ਅੰਦਰੋਂ ਬੜਾ ਮੈਲਾ ਹੈ। ਅਗਰ ਇਸ ਤਰ੍ਹਾਂ ਦਾ ਤਾਂ ਗੁਰੂ ਨਾਨਕ ਸਾਹਿਬ ਨੇ ਸੱਜਣ ਠੱਗ ਨੂੰ ਆਖਿਆ ਸੀ, ਉੱਜਲ ਕਹਿਹਾਂ ਚਿਲਕਣਾ ਭੋ ਟਿਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੈ ਜੇ ਸੌ ਧੋਵਾਂ ਤਿਸ, ਅਤੇ ਬਾਬਾ ਫਰੀਦ ਜੀ ਨੇ ਵੀ ਆਖਿਆ ਅਤੇ ਬਾਹਰੋਂ ਤਾਂ ਦਿਸਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ, ਫਿਰ ਹਾਲ ਕੀ ਹੈ ਤੇਰਾ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਬਾਹਰੋਂ ਤਾਂ ਚਾਨਣ ਹੈ, ਬਾਹਰੋਂ ਤਾਂ ਸੋਹਣਾ, ਬਾਹਰੋਂ ਤਾਂ ਚਮਕ ਆਉਂਦੀ ਪਈ ਪਰ ਦਿਲ 'ਚ ਤੇਰੇ ਹਨੇਰਾ ਪਿਆ, ਅਤੇ ਤਾਂ ਬਾਬਾ ਜੀ ਕਹਿੰਦੇ ਨੇ ਕਿਤੇ ਅੰਦਰ ਨੂੰ ਦੇਖ, ਅੰਦਰੋਂ ਤੈਨੂੰ ਕਰਨਾ ਪਏਗਾ। ਬਾਬਾ ਕਬੀਰ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ, ਕਬੀਰ ਜੀ ਕਹਿੰਦੇ, ਅੰਧਿਆਰਾ ਦੀਪਕ ਚਹੀਐ ਇੱਕ ਬਸਤ ਅਗੋਚਰ ਲਹੀਐ। ਹਨੇਰੇ ਦੇ ਵਿੱਚ ਕੀਮਤੀ ਤੋਂ ਕੀਮਤੀ ਵਸਤੂ ਵੀ ਨਹੀਂ ਲੱਭਦੀ, ਹਨੇਰੇ ਦੇ ਵਿੱਚ ਪਈਆਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ, ਘਰ ਪਈ ਵਸਤੂ ਲੱਭਦੀ ਨਹੀਂ, ਪਤਾ ਨਹੀਂ ਲੱਗਦਾ ਕਿੱਥੇ ਹੈ। ਕਹਿੰਦੇ ਇੱਦਾਂ ਹੀ ਤੇਰੇ ਘਰ ਦੇ ਵਿੱਚ ਹੈ, ਤੇਰੇ ਅੰਦਰੇ ਹੈ, ਪਰ ਗੱਲ ਕੀ ਹੈ। ਕਬੀਰ ਜੀ ਕਹਿੰਦੇ, ਅੰਦਰ ਦੀਵਾ ਨਹੀਂ ਬਾਲਿਆ, ਤੂੰ ਗੁਰੂ ਦੇ ਗਿਆਨ ਦਾ ਦੀਪਕ ਨਹੀਂ ਲਗਾਇਆ। ਤੈਨੂੰ ਚਾਹੀਦਾ ਗੁਰੂ ਦੇ ਗਿਆਨ ਦਾ ਦੀਵਾ ਲਗਾ ਲੈ। ਅੰਧਿਆਰਾ ਦੀਪਕ ਚਾਹੀਐ ਇੱਕ ਵਸਤ ਅਗੋਚਰ ਲਹੀਐ। ਅਗੋਚਰ ਦਾ ਅਰਥ ਹੁੰਦਾ ਜਿਹੜੀ ਦਿਸੇ ਨਾ, ਲੁਕੀ ਹੋਈ ਵਸਤੂ ਲੱਭ ਜਾਏਗੀ ਜੇ ਅੰਦਰ ਦੀਵਾ ਜਗਾ ਲੈ। ਵਸਤ ਅਗੋਚਰ ਪਾਈ ਘੱਟ ਦੀਪਕ ਰਹਿਆ ਸਮਾਈ। ਕਬੀਰ ਜੀ ਕਹਿੰਦੇ ਤੈਨੂੰ ਗਵਾਚੀ ਹੋਈ ਵਸਤੂ ਲੱਭ ਜਾਏਗੀ ਜੇ ਕਿਤੇ ਤੇਰੇ ਅੰਦਰ ਦਾ ਦੀਵਾ ਗੁਰੂ ਜਗਾ ਦੇ, ਕਿਤੇ ਗੁਰੂ ਦੇ ਗਿਆਨ ਦਾ ਦੀਪਕ ਹਿਰਦੇ ਵਿੱਚ ਬਾਲ ਲਵੇਂ ਤੇ ਪਿਆਰਿਆ ਸੱਚ ਜਾਣੀ, ਫਿਰ ਤੇਰੀਆਂ ਤਮਾਮ ਪਰੇਸ਼ਾਨੀਆਂ, ਤੇਰੀਆਂ ਮੁਸ਼ਕਲਾਂ, ਤੇਰੀਆਂ ਦਿੱਕਤਾਂ ਖਤਮ ਹੋ ਜਾਣਗੀਆਂ।
ਇਹ ਜੋ ਦੁਨੀਆ ਸਿਹਰ ਮੇਲਾ ਦਸਤ ਗੀਰੀ ਨਾਹੇ।
ਭਗਤ ਕਬੀਰ ਜੀ ਕਹਿੰਦੇ ਇਹ ਦੁਨੀਆਂ ਵਿੱਚ ਕਿਤੇ ਬਹੁਤ ਸਮਾਂ ਰਹਿ ਜਾਣਾ, ਕਿਆ ਪਰਵਾਸਾ ਇਸ ਭਾਂਡੇ ਕਾ ਇਤਨਾ ਕਲਾਗਾ ਠਨਕਾ। ਔਰ ਭਗਤ ਜੀ ਦੇ ਇੱਥੇ ਤੱਕ ਵੀ ਕਹਿੰਦੇ, ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਹੀ। ਇੱਥੇ ਕਿਤੇ ਸਦਾ ਰਹਿਣਾ। ਕਬੀਰ ਜੀ ਨੇ ਆਪਣੀ ਬਾਣੀ ਵਿੱਚ ਆਪਾਂ ਕਬੀਰ ਜੀ ਦਾ ਹੀ ਪ੍ਰਮਾਣ ਲੈ ਲਈਏ। ਕਬੀਰ ਜੀ ਕਹਿੰਦੇ, ਕਬੀਰ ਕਬੀਰਾ ਧੂਰ ਸਕੇਲ ਕੈ ਪੁਰੀਆ ਬੰਧੀ ਦੇ। ਕਬੀਰ ਜੀ ਕਹਿੰਦੇ ਮਿੱਟੀ ਇਕੱਠੀ ਕਰਕੇ ਪੁੜੀ ਬੰਨ ਦਿਓ, ਪੁੜੀ ਬੰਨ ਦਿਓ, ਪੁੜੀ ਦੇ ਵਿੱਚ ਪਤਾ ਨਹੀਂ ਲੱਗੇਗਾ ਕੀ ਹੈ, ਪਰ ਚਾਰ ਕੁ ਦਿਨਾਂ ਦੀ ਖੇਲ ਤੋਂ ਬਾਅਦ ਕਿਤੇ ਪੁੜੀ ਨੂੰ ਖੋਲ੍ਹੋ, ਪੁੜੀ ਦੇ ਵਿੱਚੋਂ ਨਿਕਲੂਗਾ ਕੀ, ਮਿੱਟੀ ਉਹ ਨਿਕਲੇਗੀ। ਚਾਰ ਦਿਵਸ ਕਾ ਪਿੱਖ ਨਾ ਅੰਤ ਖੇ ਕੀ ਖੇ, ਚਾਰ ਕੁ ਦਿਨਾਂ ਦੀ ਦੁਨੀਆ ਦੇਖਣੀ ਖੇਡ ਤਮਾਸ਼ੇ ਹੈ, ਅਤੇ ਜਦੋਂ ਪੁੜੀ ਨੂੰ ਖੋਲ੍ਹਾਂਗੇ ਸਾਧ ਸੰਗਤ ਵਿੱਚੋਂ ਮਿੱਟੀ ਉਹ ਨਿਕਲੂਗੀ ਪੁੜੀ ਦੇ ਵਿੱਚੋਂ, ਅਤੇ ਤੇਰੇ ਪੰਜ ਤੱਤ ਦੇ ਸਰੀਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਗੱਲ ਬਾਣੀ ਵਿੱਚ ਕਹਿ ਦਿੱਤਾ, ਸਮਝਾਇਆ, ਪਾਂਚ ਤੱਤ ਕੋ ਤਨ ਰਚਿਓ ਜਨ ਉਹ ਚਤੁਰ ਸੁਜਾਨ ਜਿਸ ਤੇ ਉਪਜਿਆ ਨਾਨਕਾ ਲੀਨ ਤਾਹੇ ਮਹਿਮਾਨ। ਬਾਬਾ ਰਵਿਦਾਸ ਜੀ ਕੀ ਕਹਿੰਦੇ ਨੇ, ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ। ਹੁਣ ਕਿੰਨੀਆਂ ਕੁ ਗੱਲਾਂ ਕਬੀਰ ਜੀ ਕਹਿੰਦੇ ਤੈਨੂੰ ਸਮਝਾਈਏ, ਇਹੋ ਜੋ ਦੁਨੀਆ ਸਿਹਰ ਮੇਲਾ। ਸਿਹਰ ਕਹਿ ਦਿੰਦੇ ਆ ਜੀ ਜਾਦੂ ਨੂੰ, ਮੇਲਾ ਕਹਿ ਦਿੰਦੇ ਆ ਲੋਕਾਂ ਦੇ ਇਕੱਠ ਨੂੰ। ਕਹਿੰਦੇ ਜਿਵੇਂ ਜਾਦੂਗਰ ਜਦੋਂ ਤਮਾਸ਼ਾ ਪਾਉਂਦਾ ਹੈ ਉਦੋਂ ਮੇਲਾ ਲੱਗ ਜਾਂਦਾ ਨਾ, ਜਦੋਂ ਜਾਦੂ ਦਿਖਾਉਂਦਾ ਹੈ, ਅਤੇ ਜਦੋਂ ਜਾਦੂਗਰ ਕਦੇ ਕੋਈ ਚੀਜ਼ ਕੱਢ ਕੇ ਦਿਖਾਉਂਦਾ, ਕਦੇ ਕੋਈ ਚੀਜ਼ ਕੱਢ ਕੇ ਦਿਖਾਉਂਦਾ, ਅਤੇ ਅੰਤ ਨੂੰ ਸਾਧ ਸੰਗਤ ਉਹੀ ਜਾਦੂਗਰ ਤੁਹਾਨੂੰ ਬਹੁਤ ਕੁਝ ਦਿਖਾਉਣ ਵਾਲਾ, ਵਧੀਆ ਵਧੀਆ ਰੇਡੀਓ, ਵਧੀਆ ਵਧੀਆ ਕੱਪੜੇ, ਵਧੀਆ ਵਧੀਆ ਚੀਜ਼ਾਂ ਥੈਲੇ ਵਿੱਚੋਂ ਦਿਖਾਉਣ ਵਾਲਾ ਅੰਤ ਨੂੰ ਤੁਹਾਡੇ ਅੱਗੇ ਇੱਕ ਇੱਕ ਰੁਪਈਆ ਮੰਗਦਾ। ਜੇ ਉਹ ਜਾਦੂਗਰ ਦੇ ਥੈਲੇ ਵਿੱਚ ਸਭ ਕੁਝ ਹੋਵੇ, ਤੁਹਾਡੇ ਨੱਕ 'ਚੋਂ ਟਨ ਟਨ ਕਰਕੇ ਰੁਪਈਏ ਸਿੱਟਣ ਵਾਲਾ, ਫਿਰ ਤੁਹਾਡੇ ਤੋਂ ਕਿਉਂ ਮੰਗੇ? ਸਿਰਫ ਉਹ ਜਾਦੂ ਦਾ ਤਮਾਸ਼ਾ, ਸੱਚਾਈ ਨਹੀਂ ਹੈ। ਬਾਬਾ ਜੀ ਵੀ ਕਹਿ ਰਹੇ ਨੇ, ਕਹਿੰਦੇ ਇਹੋ ਜੋ ਦੁਨੀਆ, ਇਹ ਜੇ ਦੁਨੀਆ ਸਿਹਰ ਮੇਲਾ, ਇਹ ਜਿਹੜੀ ਦੁਨੀਆ ਜਾਦੂ ਦਾ ਤਮਾਸ਼ਾ ਹੈ, ਸੱਚ ਜਾਣਿਓ ਅੰਤ ਨੂੰ ਹੱਥ ਨਹੀਂ ਜੇ ਆਉਣ ਵਾਲੀ। ਕਹਿ ਕਬੀਰ ਕਿਛ ਗੁਣ ਵਿਚਾਰ ਚੱਲੇ ਦੁਆ ਜੁਆਰੀ ਦੋਏ ਹੱਥ ਚਾਰ। ਵੱਡੇ ਵੱਡੇ ਜੁਆਰੀ ਸ਼ਿਕੰਦਰ ਵਰਗੇ ਵੀ ਅੰਤ ਨੂੰ ਖਾਲੀ ਹੱਥ ਜਾਣ ਦਾ ਪੈਗਾਮ ਦੇ ਜਾਂਦੇ ਦੁਨੀਆ ਨੂੰ। ਅਤੇ ਮਹਾਰਾਜ ਕਹਿੰਦੇ ਦਸਤਗੀਰੀ ਨਾ ਹੀ, ਦਸਤਗੀਰੀ ਦਾ ਅਰਥ ਹੁੰਦਾ ਹੱਥ ਵਿੱਚ ਆਉਣ ਵਾਲਾ, ਦਸਤ ਫਾਰਸੀ 'ਚ ਕਹਿੰਦੇ ਹੱਥ ਨੂੰ, ਅਤੇ ਗੀਰ ਕਹਿੰਦੇ ਨੇ ਪਕੜ ਨੂੰ, ਹੱਥ ਵਿੱਚ ਫੜਨ ਵਾਲੀ ਨਹੀਂ ਹੈ।
ਰਹਾਉ
ਵਿਸ਼ਰਾਮ ਦੇ ਕੇ ਸਮਝਾ ਰਹੇ ਹਨ,
ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ।
ਕਬੀਰ ਜੀ ਕਹਿੰਦੇ ਝੂਠੇ ਲੋਕ ਪੜ ਪੜ ਕੇ ਖੁਸ਼ ਹੋਈ ਜਾਂਦੇ, ਲੋਕਾਂ ਨੂੰ ਵੀ ਭੁਲੇਖੇ ਵਿੱਚ ਪਾਈ ਜਾਂਦੇ, ਕੁਰਾਨ ਪੜ੍ਹੀ ਜਾਂਦਾ, ਕੁਰਾਨ ਦੇ ਅਸਲ ਸਿਧਾਂਤ ਨੂੰ ਤਾਂ ਪੜ੍ਹਦਾ ਨਹੀਂ, ਲੋਕਾਂ ਨੂੰ ਝੂਠ ਸੁਣਾਉਂਦਾ ਹੈ, ਦਰੋਗ ਦਾ ਅਰਥ ਹੁੰਦਾ ਝੂਠ। ਲੋਕਾਂ ਨੂੰ ਕਹਿੰਦਾ ਓਏ ਲੋਕੋ, ਅਗਰ ਕੁਰਾਨੇ ਪਾਕ ਨੂੰ ਪੜ੍ਹ ਲਵੋ ਤਾਂ ਤੁਹਾਨੂੰ 72 ਹੂਰਾਂ ਮਿਲਣਗੀਆਂ, ਅਗਰ ਕੁਰਾਨੇ ਪਾਕ ਨੂੰ ਪੜ੍ਹ ਲਵੋ ਤਾਂ ਤੁਹਾਨੂੰ ਜਾ ਕੇ ਜੰਨਤ ਦੇ ਅੰਦਰ ਅੰਗੂਰਾਂ ਦੀ ਸ਼ਰਾਬ ਮਿਲੇਗੀ। ਅਤੇ ਭਗਤ ਕਬੀਰ ਜੀ ਕਹਿੰਦੇ ਫਿਰ ਇਹ ਜੋ ਤੂੰ ਪੜ੍ਹ ਰਿਹਾ ਬਹੁਤ ਚੰਗੀ ਗੱਲ ਹੈ, ਇਹ ਝੂਠ ਪੜ੍ਹ ਪੜ੍ਹ ਕੇ ਲੋਕਾਂ ਨੂੰ ਝੂਠ ਸੁਣਾਈ ਜਾਂਦਾ ਹੈ। ਉਹ ਝੂਠ ਪੜ੍ਹਨ ਵਾਲਿਆ, ਹੂਰਾਂ ਦਾ ਲੋਕਾਂ ਨੂੰ ਲਾਲਚ ਦੇਣ ਵਾਲਿਆ, ਕਦੇ ਉਸੇ ਕੁਰਾਨ ਵਿੱਚੋਂ ਇਹ ਵੀ ਪੜ੍ਹ ਲੈ, ਵਾਮਾ ਖਲਕ ਤੁਲ ਜਿੰਨਾ ਬਲ ਇਨਸਾਂ ਇਲਾ ਲਿਆ ਬਦੂਨ। ਉਸੇ ਕੁਰਾਨ ਵਿੱਚ ਰੱਬ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ, ਓਏ ਬੰਦਿਆ, ਓਏ ਇਨਸਾਨਾ, ਇਸ ਧਰਤੀ ਦੇ ਉੱਤੇ ਤੇਰੀ ਪੈਦਾਇਸ਼ ਰੱਬ ਦੀ ਬੰਦਗੀ ਲਈ ਹੋਈ ਹੈ, ਤੂੰ ਬੰਦਗੀ ਵੱਲ ਜੁੜਿਆ। ਵਾਮਾ ਖਲਕ ਤੁਲ ਜਿੰਨਾ ਵੱਲ ਇਨਸਾਂ ਇਲਾ ਲਿਆ ਬਦੂਨ ਪੜ੍ਹੋ। ਤੂੰ ਕਦੇ ਪੜ੍ਹਨਾ, ਕਦੇ ਉਸ ਗੱਲ 'ਤੇ ਅਮਲ ਕਰਦਾ ਲਾ ਇਲਾਹਾ ਇਲਾ ਦੇ ਉੱਤੇ, ਕਦੇ ਅਮਲ ਕੀਤਾ ਵੀ ਰੱਬ ਇੱਕ ਹੈ? ਜੇ ਇੱਕ ਰੱਬ ਕਹੇ ਤਾਂ ਦੂਜਿਆਂ ਨੂੰ ਮਾਰੇ ਕਿਉਂ? ਤੂੰ ਹਿੰਦੂ ਅੰਨਾ ਤੁਰਕੂ ਕਾਣਾ ਕਹਿਣਾ ਨਾ ਪੈਂਦਾ। ਮਹਾਰਾਜ ਨੂੰ ਗਿਆਨਵਾਨਾਂ ਨੂੰ ਸਭ ਤੋਂ ਉਤਲੀ ਜਗ੍ਹਾ ਦਿੱਤੀ, ਹਿੰਦੂ ਅੰਨਾ ਤੁਰਕੂ ਕਾਣਾ, ਦੋਹੂੰ 'ਤੇ ਗਿਆਨੀ ਸਿਆਣਾ, ਹਿੰਦੂ ਪੂਜਾ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਿਹ ਦੇਹੁਰਾਨਾ ਮਸੀਤ। ਤੂੰ ਝੂਠ ਪੜੀ ਜਾਂਦਾ। ਦੂਜੇ ਪਾਸੇ ਵੇਦਾਂ ਨੂੰ ਪੜ੍ਹਨ ਵਾਲਿਆ ਲੋਕਾਂ ਨੂੰ ਉਸ ਸਵਰਗ ਦੀਆਂ ਗੱਲਾਂ ਸੁਣਾਈ ਜਾਂਦਾ ਅਤੇ ਕਹੀ ਜਾਂਦਾ ਉੱਥੇ ਪਰੀਆਂ ਹੋਣਗੀਆਂ, ਉੱਥੇ ਹੂਰਾਂ ਹੋਣਗੀਆਂ। ਮਹਾਰਾਜ ਕਹਿੰਦੇ ਜੇ ਤੂੰ ਇੱਥੇ ਆਪਣੇ ਅਮਲ ਨੂੰ ਨਾ ਸੰਭਾਲਿਆ, ਆਪਣੇ ਜੀਵਨ ਨੂੰ ਨਾ ਸੰਭਾਲਿਆ, ਤਾਂ ਅੱਗਾ ਵੀ ਤੇਰਾ ਚੰਗਾ ਨਹੀਂ ਜੇ ਹੋ ਸਕਦਾ। ਤੂੰ ਖੁਦ ਬੇਖਬਰ ਹੈ, ਮੌਲਵੀ ਕਾਜੀ ਮੌਲਾਨੇ ਪੰਡਤਾ, ਸੱਚ ਜਾਣੀ ਤੂੰ ਲੋਕਾਂ ਨੂੰ ਦੱਸ ਰਿਹਾ ਪਰ ਤੈਨੂੰ ਖਬਰ ਨਹੀਂ ਹੈ। ਕਬੀਰ ਜੀ ਕਹਿ ਰਹੇ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਬੇਖਬਰ ਬੰਦੇ ਝੂਠ ਬੋਲੀ ਜਾਂਦੇ ਹਨ।
ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ।
ਕਬੀਰ ਜੀ ਕਹਿੰਦੇ ਹਨ ਉਹ ਵਾਹਿਗੁਰੂ ਅਕਾਲ ਪੁਰਖ ਜੋ ਹੱਕ ਹੈ, ਜੋ ਸੱਚ ਹੈ, ਜੋ ਖਾਲਕ ਨੂੰ ਦੁਨੀਆਂ ਨੂੰ ਪੈਦਾ ਕਰਨ ਵਾਲਾ ਖਲਕਤ ਵਿੱਚ ਵੱਸਦਾ ਹੈ। ਕਬੀਰ ਜੀ ਕਹਿੰਦੇ ਸ਼ਿਆਮ ਮੂਰਤ ਨਾ ਹੈ, ਮੂਰਤੀ 'ਚ ਕਲਪਿਤ ਕਰ ਰਿਹਾ, ਇੱਕ ਮੂਰਤੀ ਵਿੱਚ ਨਹੀਂ ਹੈ। ਜਾਂ ਇੱਦਾਂ ਲਾ ਲਈਏ ਹੱਕ ਸੱਚ ਖਾਲਕ ਖਲਕ ਮਿਆਨੇ, ਉਹ ਵਾਹਿਗੁਰੂ ਖਲਕਤ ਦਾ ਮਾਲਕ ਸੱਚੀ ਖਲਕਤ ਵਿੱਚ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਸ਼ਿਆਮ ਮੂਰਤ, ਸ਼ਿਆਮ ਦਾ ਅਰਥ ਹੁੰਦਾ ਕਾਲਾ, ਜਿਨ੍ਹਾਂ ਦੇ ਦਿਲ ਕਾਲੇ ਹੋਏ ਹੈ, ਜਿਨ੍ਹਾਂ ਦੇ ਮਨ ਰੂਪੀ ਮੂਰਤਾਂ ਕਾਲੀਆਂ ਹੋਈਆਂ ਨੇ, ਉਹਨਾਂ ਮੂਰਤਾਂ ਵਿੱਚ ਉਹ ਪ੍ਰਗਟ ਨਹੀਂ ਜੇ ਹੁੰਦਾ।
ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ।
ਕਬੀਰ ਜੀ ਕਹਿੰਦੇ ਤੇਰੇ ਅਸਮਾਨ ਦੇ ਅੰਦਰ, ਤੇਰੇ ਅੰਤਕਰਨ ਦੇ ਅੰਦਰ ਉਹ ਦਰਿਆ ਵਗਦਾ ਪਿਆ ਹੈ। ਅਸਮਾਨ ਮਿਆਨੇ ਤੇਰੇ ਮਨ ਬੁੱਧ ਚਿੱਤ ਅਤੇ ਅਹੰਕਾਰ ਦਾ ਜੋ ਸੁਮੇਲ ਸਮੁਦਾਇ, ਜਿਹਨੂੰ ਅੰਤਕਰਨ ਕਿਹਾ, ਉਹਦੇ ਵਿੱਚ ਦੀ ਉਹ ਪਾਕ ਪਰਵਤਗਾਰ ਵਾਹਿਗੁਰੂ ਦੇ ਨਾਮ ਦਾ ਉਹਦਾ ਦਰਿਆ ਵਗਦਾ ਪਿਆ। ਗੁਰੂ ਨਾਨਕ ਸਾਹਿਬ ਵੀ ਜਪਜੀ ਸਾਹਿਬ ਵਿੱਚ ਕਹਿੰਦੇ ਨਾ ਅੰਤਰਗਤ ਤੀਰਥ ਮਲ ਨਹਾਓ। ਤੇਰੇ ਅੰਦਰ ਵੀ ਤੀਰਥ ਉਹ ਚ ਨਹਾ ਲੈ, ਪਰ ਤੂੰ ਜਿਹੜਾ ਤੇਰੇ ਅੰਦਰ ਦਰਿਆ ਵਗਦਾ ਉਹਦੇ ਵਿੱਚ ਗੁਸਲ ਨਾ ਕਰਦਨ ਗੁਸਲ ਕਰਦਨਾ ਬੂਧ, ਉਹਦੇ ਵਿੱਚ ਤੂੰ ਇਸ਼ਨਾਨ ਕੀਤਾ ਹੀ ਨਹੀਂ ਹੈ।
ਕਰ ਫਕਰ ਦਾਇਮ ਲਾਏ ਚਸਮੇ ਜਹ ਤਾਹ ਮੌਜੂਦ।
ਬਾਬਾ ਜੀ ਕਹਿੰਦੇ ਨੇ ਕਰ ਫਕਰ ਦਾਇਮ ਲਾਏ ਚਸ਼ਮੇ, ਤੂੰ ਕਿਤੇ ਫਕੀਰੀ ਦੇ ਚਸ਼ਮੇ ਲਾ ਕੇ ਤਾਂ ਦੇਖ, ਇਹਨਾਂ ਅੱਖਾਂ ਨਾਲ ਜੋ ਦੇਖੀ ਜਾਂਦਾ ਤੈਨੂੰ ਐਬ ਦਿਸਦੇ ਪਏ, ਔਗਣ ਦਿਸਦੇ ਪਏ। ਪਰ ਗੁਰੂ ਜੀ ਕਹਿੰਦੇ ਇਹੋ ਵਿਸ ਸੰਸਾਰ, ਇਹ ਜਿਹੜਾ ਹੈ ਨਾ ਦਿਖ ਰਿਹਾ ਤੂੰ। ਮਹਾਰਾਜ ਕਹਿੰਦੇ ਇਹ ਹਰੀ ਦਾ ਰੂਪ ਹੈ, ਇਹ ਰੱਬ ਦਾ ਰੂਪ ਹੈ, ਪਰ ਗੱਲ ਇਹ ਹੈ, ਫਰਕ ਇਹ ਹੈ। ਬਾਬਾ ਜੀ ਕਹਿੰਦੇ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਿਸਣ ਦੋ ਮਾਂ ਪਿਰੀ, ਉਹ ਅੱਖਾਂ ਹੀ ਹੋਰ ਨੇ। ਉਹਨਾਂ ਅੱਖਾਂ ਦੇ ਉੱਤੇ ਰੱਬੀ ਫਕੀਰੀ ਦੇ ਚਸ਼ਮੇ ਲਾ, ਕਿਤੇ ਇਹਨਾਂ ਨੇਤਰਾਂ ਦੇ ਉੱਤੇ ਵੈਰਾਗ ਵਿਵੇਕ ਦੇ ਚਸ਼ਮੇ ਐਨਕਾਂ ਲਾ ਕੇ ਦੇਖ। ਕਰ ਫਕਰ ਦਾਇਮ ਲਾਏ ਚਸ਼ਮੇ, ਕਿਤੇ ਤੂੰ ਕੁਝ ਸਮੇਂ ਦੇ ਲਈ ਫਕੀਰੀ ਦੇ ਚਸ਼ਮੇ ਲਾ ਲਵੇਂ ਅਤੇ ਸੱਚ ਜਾਣੀ ਜਹ ਤਹਾਂ ਮੌਜੂਦ, ਤੈਨੂੰ ਹਰ ਜਗ੍ਹਾ ਹੀ ਉਹ ਮੌਜੂਦ ਨਿੱਘ ਨਜ਼ਰ ਹੀ ਆ ਜਾਏਗਾ। ਤੈਨੂੰ ਤਾਂ ਹਜੇ ਨਜ਼ਰ ਹੀ ਆਉਂਦਾ ਨਹੀਂ, ਤੈਨੂੰ ਤੇਰੀ ਮਾਂ 'ਚ ਨਹੀਂ ਨਜ਼ਰ ਹੀ ਆਉਂਦਾ, ਪਿਓ 'ਚ ਨਹੀਂ ਆਉਂਦਾ, ਭੈਣਾਂ ਭਰਾਵਾਂ 'ਚ ਨਹੀਂ ਆਉਂਦਾ, ਉਹਨਾਂ ਨੂੰ ਵੀ ਠੱਗਣ ਨੂੰ ਫਿਰਦਾ ਰਹਿਣਾ ਅਤੇ ਦੁਨੀਆਂ 'ਚ ਕਿੱਥੇ ਆਏਗਾ ਨਜ਼ਰ। ਪਰ ਜੇਕਰ ਤੂੰ ਫਕੀਰੀ ਦੇ ਚਸ਼ਮੇ ਲਾ ਲਵੇਂ ਫਿਰ ਤੂੰ ਆਪ ਉੱਠੇ ਸੱਭੇ ਘੱਟ ਰਾਮ ਬੋਲਾ ਰਾਮਾ ਬੋਲਾ ਰਾਮ ਬਿਨਾ ਕੋ ਬੋਲਾ ਰੇ। ਫਿਰ ਤੂੰ ਕਹਿ ਰਹੇਗਾ ਚੀਟੀ ਤੇ ਕੁੰਚਰੇ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਫਿਰ ਤੈਨੂੰ ਇਹ ਗੱਲ ਦੀ ਸਮਝ ਪਏਗੀ।
ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ।
ਕਬੀਰ ਜੀ ਕਹਿੰਦੇ ਭੁਲੇਖੇ ਵਿੱਚ ਨਾ ਪਏ ਰਹੋ, ਆਖੋ ਕਿਤੇ ਬੇਦਾਂ ਵਾਲਾ ਹੋਰ ਹੈ, ਕਿਤੇ ਗੀਤਾ ਪੜ ਪੜ ਲੋਕਾਂ ਨੂੰ ਕਹੀ ਜਾਵੋ ਓਮ ਏਤੇ ਕਾਖਿਰੰ ਬ੍ਰਹਮੰ ਵਯਾਹਰਨ ਮਾਮ ਅਨੁਸਮਰਨ ਯਹ ਪ੍ਰਯਾਤ ਜੰਗਦੇ ਹੀ ਸਜਾਤੀ ਪਰਮਾਗਤਮ। ਓਮ ਓਮਕਾਰ ਸੁਣਾਈ ਜਾਵੇ, ਉਹ ਆਖੇ ਮੇਰਾ ਰੱਬ ਹੋਰ ਹੈ, ਉਹ ਆਖੀ ਜਾਏ ਮੇਰਾ ਅੱਲਾਹ ਹੋਰ ਹੈ ਅਤੇ ਆਪਸ ਮੈਂ ਲੜੀ ਜਾਊਂ। ਬਾਬਾ ਜੀ ਕਹਿੰਦੇ ਨਾ, ਉਹ ਤਾਂ ਇੱਕੋ ਹੀ ਹੈ, ਉਹ ਤੇ ਪਾਕ ਪਵਿੱਤਰ ਹੈ ਅਤੇ ਜਿਹੜਾ ਪਾਕ ਪਵਿੱਤਰ ਹੁੰਦਾ ਉਹਦੇ ਹਿਰਦੇ ਵਿੱਚੋਂ ਵਸ ਜਾਂਦਾ ਹੈ। ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਦੂਜਾ ਤਾਂ ਹੈ ਨਹੀਂ, ਦੋ ਤਾਂ ਹੈ ਨਹੀਂ, ਉਹ ਤਾਂ ਇੱਕੋ ਹੀ ਹੈ ਕਾਇਮ ਦਾਇਮ ਸਦਾ ਪਾਤਸ਼ਾਹੀ, ਉਹ ਤਾਂ ਇੱਕੋ ਹੀ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਗੁਰੂ ਮਹਾਰਾਜ ਨੇ ਤਾਂ ਇੱਕ ਦੀ ਗੱਲ ਕੀਤੀ, ਕਹਿੰਦੇ ਸ਼ੱਕ ਤਾਂ ਕਰੇ ਵੀ ਉਹਨਾਂ ਦਾ ਰੱਬ ਛੋਟਾ ਹੈ, ਸਾਡਾ ਵੱਡਾ ਹੈ, ਸਾਡਾ ਕਮਜ਼ੋਰ ਹੈ ਜੇ ਦੂਜਾ ਹੋਵੇ, ਪਰ ਉਹ ਤਾਂ ਇੱਕ ਹੀ ਹੈ।
ਕਬੀਰ ਕਰਮ ਕਰੀਮ ਕਾ ਉਹ ਕਰ ਜਾਣਾ ਸੋਏ।
ਕਬੀਰ ਸਾਹਿਬ ਕਹਿੰਦੇ ਨੇ ਕਬੀਰ ਕਰਮ ਕਰੀਮ ਕੋ, ਇਹ ਕਰਮ ਇਹ ਕਿਰਤ ਇਹ ਦੁਨੀਆ ਉਸ ਕਰੀਮ ਕਰਨ ਵਾਲੇ ਬਖਸ਼ਿਸ਼ ਕਰਨ ਵਾਲੇ ਵਾਹਿਗੁਰੂ ਦੀ ਬਣਾਈ ਹੈ, ਜਦੋਂ ਉਹਦੀ ਕਰਮ ਉਹਦੀ ਬਖਸ਼ਿਸ਼ ਹੁੰਦੀ ਹੈ ਤੇ ਖਾਲਸਾ ਜੀ ਉਹੀ ਬੰਦਗੀ ਕਰ ਸਕਦਾ ਹੈ ਤੇ ਉਹੀ ਇਸ ਰਾਹ ਨੂੰ ਜਾਣ ਸਕਦਾ ਹੈ। ਤੇ ਕਬੀਰ ਜੀ ਇਹ ਵੀ ਕਹਿੰਦੇ ਨੇ ਕਬੀਰ ਕਰਮ ਕਰੀਮ ਕਹੋ, ਇਹ ਧਰਤੀ ਬਣਾਈ ਹੋਈ ਕਿਰਤ ਉਸ ਕਰੀਮ ਵਾਹਿਗੁਰੂ ਦੀ ਹੈ, ਉਹਨੂੰ ਭੁੱਲੀ ਨਾ, ਉਹ ਵਾਹਿਗੁਰੂ ਕਰੈ ਜਾਣੈ ਸੋਏ, ਉਹਨੇ ਤੈਨੂੰ ਬਣਾਇਆ ਤੇ ਤੇਰੇ ਦਿਲ ਦੇ ਹਰ ਹਾਲ ਨੂੰ ਉਹ ਜਾਣਦਾ, ਇਸ ਕਰਕੇ ਸੱਚੀ ਭਗਤੀ ਨਾਲ ਲੱਗ ਜਾ ਤਾਂ ਕਿ ਤੇਰੇ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਣ। ਇਹ ਕਬੀਰ ਸਾਹਿਬ ਨੇ ਉਪਦੇਸ਼ ਦਿੱਤਾ, ਆਪਾਂ ਨੇ ਵੀ ਇਸ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹਨ, ਵਹਿਮਾਂ ਭਰਮਾਂ ਵਿੱਚੋਂ ਨਿਕਲ ਕੇ ਭੇਦਾਂ ਭਾਵਾਂ ਵਿੱਚੋਂ ਨਿਕਲ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਿੱਚ ਜੁੜੀਏ ਅਤੇ ਖਾਲਸਾ ਜੀ ਆਪਣੇ ਅੰਦਰ ਦੀ ਸਾਧਨਾ ਆਰੰਭ ਕਰ ਦਈਏ, ਸੇਵਾ ਸਿਮਰਨ ਨਾਲ ਜੁੜੀਏ। ਸੋ ਮੈਂ ਇੱਕ ਬੇਨਤੀ ਵੀ ਸੰਗਤ ਨੂੰ ਵਿਸ਼ੇਸ਼ ਕਰਕੇ ਕਰਨੀ ਚਾਹਾਂਗਾ, ਜਿਸ ਦਰ ਦਾ ਮੈਂ ਕੁੱਕਰ ਹਾਂ, ਦਾਸ ਹਾਂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਾਧ ਸੰਗਤ ਕਲਗੀਧਰ ਮਹਾਰਾਜ ਜੀ ਨੇ ਉੱਥੇ ਖਾਲਸਾ ਪੰਥ ਸਾਜਿਆ 1699 ਦੀ ਵਿਸਾਖੀ ਨੂੰ, ਮੈਂ ਪੂਰੇ ਦੇ ਪੂਰੇ ਖਾਲਸੇ ਪੰਥ ਨੂੰ ਉਸ ਦਰ ਦੇ ਉੱਤੇ ਆਉਣ ਦੇ ਲਈ ਬੇਨਤੀ ਕਰਦਾ ਕਿ ਖਾਲਸਾ ਜੀ 13 ਤਰੀਕ ਦਾ ਦਸਤਾਰ ਦਿਵਸ ਮਨਾਇਆ ਜਾ ਰਿਹਾ, 14 ਤਰੀਕ ਨੂੰ ਵਿਸਾਖੀ ਹੈ ਇਸੇ ਮਹੀਨੇ ਦੀ, ਵੱਧ ਤੋਂ ਵੱਧ ਸੰਗਤਾਂ ਪਰਿਵਾਰਾਂ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀਆਂ ਲਵਾਓ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। ਅਖੀਰ ਵਿੱਚ ਸਮੂਹ ਸੰਗਤ ਦਾ ਧੰਨਵਾਦ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਧੰਨਵਾਦ, ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਆਪ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੋਇਆ। ਮਾਣਯੋਗ ਸਿੰਘ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਔਰ ਸਮੂਹ ਪ੍ਰਬੰਧਕ ਪ੍ਰਧਾਨ ਸਾਹਿਬ, ਸਭਨਾਂ ਦਾ ਧੰਨਵਾਦ, ਹੋਈਆਂ ਬੇਅੰਤ ਫੁੱਲਾਂ ਦੀ ਖਿਮਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ।